ਤਾਂ ਬੇਨਤੀ ਕੀਤੀ ਜਾਂਦੀ ਹੈ ਵੀ ਆਪਣੀਆਂ ਪੋਥੀਆਂ ਪ੍ਰਕਾਸ਼ ਰੱਖੋ ਕਿ ਤੁਹਾਨੂੰ ਪਤਾ ਲੱਗ ਜਾਵੇ ਜਿਨ੍ਹਾਂ ਜਿਨ੍ਹਾਂ ਪਾਠਾਂ ਸੰਬੰਧੀ ਕਿਸੇ ਗੁਰਮੁਖਾਂ ਨੂੰ ਉਚਾਰਨ ਵਾਲੇ ਜਾਂ ਵਿਸਰਾਮ ਵਾਲੇ ਪਤਾ ਨਹੀਂ ਲੱਗਿਆ ਹੈ, ਉਹਨਾਂ ਨੇ ਆਪਣੀਆਂ ਪਰਚੀਆਂ ਭੇਜੀਆਂ ਹੈ। ਆਪਾਂ ਉਹ ਗਿਆਨੀ ਜੀ ਹੋਰਾਂ ਕੋਲੋਂ ਸਾਰੀਆਂ ਪਰਚੀਆਂ ਦੇ ਉੱਤਰ ਸੁਣ ਸਕੀਏ ਤਾਂ ਹੀ ਆਪਾਂ ਨੂੰ ਲਾਹੇ ਪ੍ਰਾਪਤ ਹੋ ਸਕਦੇ ਹੈ। ਇਹ ਨਹੀਂ ਗਾ ਕਦੋਂ ਵੀ ਗਿਆਨੀ ਜੀ ਹੋਰੀ ਪਰਚੀਆਂ ਦੇ ਉੱਤਰ ਦਿੰਦੇ ਆ, ਤੁਹਾਡਾ ਖਿਆਲ ਹੋਰ ਪਾਸੇ ਹੋਵੇ। ਕਦੋਂ ਗਿਆਨੀ ਹਰਦੀਪ ਸਿੰਘ ਹੋਰੀ ਇੱਕ ਨਹੀਂ ਦੋ ਵਾਰੀ ਬੋਲਦਿਆ ਕਰਨਗੇ ਪੋਥੀ ਦਾ ਨੰਬਰ ਪੰਨਾ, ਅਤੇ ਉਹ ਤੁਸੀਂ ਨੰਬਰ ਉਸੇ ਵੇਲੇ ਕੱਢ ਲੈਣਾ। ਜੇ ਇੱਦਾਂ ਹੋ ਜਾਂਦਾ ਵੀ ਚਿਰ ਲੱਗਦਾ ਹੈ, ਇਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇੱਕ ਵਾਰੀ ਬੋਲੇ ਤੋਂ ਕਿਸੇ ਨੂੰ ਨਹੀਂ ਪਤਾ ਲੱਗਦਾ, ਦੋ ਵਾਰੀ ਬੋਲਦਿਆ ਕਰਨਗੇ। ਕਿਉਂ ਪ੍ਰੇਮੀਆਂ ਨੇ ਕਿਹਾ ਸਾਨੂੰ ਪਤਾ ਹੀ ਲੱਗਦਾ ਵੀ ਇੱਕ ਵਾਰੀ ਤੋਂ ਇੰਨੇ ਗਿਆਨੀ ਜੀ ਪਾਠ ਬੋਲ ਦਿੰਦੇ ਹੈ, ਇਹ ਹੌਲੀ ਬੋਲ ਪਿਆ ਕਰਨਗੇ, ਤੁਹਾਨੂੰ ਸਮਝ ਆਇਆ ਕਰੂਗੀ। ਤੁਸੀਂ ਸਾਰੇ ਆਪਣੀਆਂ ਪੋਥੀਆਂ ਪ੍ਰਕਾਸ਼ 'ਤੇ ਪੂਰਾ ਖਿਆਲ ਰੱਖੋ। ਗਿਆਨੀ ਜੀ ਘੋੜਾ ਹੁਣ ਪੋਤਰ ਸਾਰੇ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਪਰਚੀ ਆਈ ਹੈ 367 ਅੰਗ, ਉੱਤੋਂ 8ਵੀਂ ਪੰਕਤੀ ਹੈ, ਸਰੀਰ ਸਰੋਵਰ ਗੁਣ ਪ੍ਰਗਟ ਕੀਏ, ਨਾਨਕ ਗੁਰਮੁਖ ਮਤ ਤਤ ਕਢੀਏ। ਇੱਥੇ ਪੁੱਛਿਆ ਗਿਆ ਹੈ 367 ਅੰਗ ਉੱਤੋਂ 8ਵੀਂ ਪੰਕਤੀ, ਨਾਨਕ ਗੁਰਮੁਖ ਮਤ ਤਤ ਕਢੀਏ, ਇਹ ਮਤ ਪਾਠ ਕਰਨਾ ਹੈ ਜਾਂ ਮਤ ਪਾਠ ਸ਼ੁੱਧ ਹੈ? ਕਿਰਪਾ ਕਰਕੇ ਦੱਸੋ ਜੀ।
ਜਿਸ ਵੇਲੇ ਵੀ ਕੱਲ੍ਹ ਪਾਠ ਆਇਆ ਸੀ, ਸ਼ਾਇਦ ਪਰਸੋਂ ਆਇਆ ਸੀ ਸ਼ਾਮ ਨੂੰ, ਉਸ ਵੇਲੇ ਵੀ ਬੇਨਤੀ ਕਰ ਦਿੱਤੀ ਗਈ ਸੀ ਵੀ ਸ਼ਬਦਾਰਥਾਂ ਵਿੱਚ ਮਤ ਆਇਆ ਹੈ ਅਤੇ ਤੁਸੀਂ ਸਰੂਪ 'ਤੇ ਦੇਖ ਕੇ ਉਹ ਸ਼ੁੱਧ ਕੀਤਾ ਗਿਆ। ਉੱਥੇ ਥੱਥਾ ਹੈ, ਤੱਤਾ ਨਹੀਂ ਹੈ, ਮਤ ਹੈ, ਥੱਥੇ ਨਾਲ ਸ਼ੁੱਧ ਹੈ। ਮਤ ਤੱਤ ਕਢੀਏ, ਮਸਨ ਦਾ ਅਰਥ ਰਿੜਕ ਕੇ, ਯਾਨੀ ਸਿਧਾਂਤ ਕੱਢਿਆ ਹੈ, ਵਿਚਾਰ ਕੇ ਸਿਧਾਂਤ ਕੱਢਿਆ।
ਹਾਂ, ਉਹ ਮਤ ਪਾਠ ਸ਼ੁੱਧ ਹੈ ਜੀ। 484 ਅੰਗ 'ਤੇ, 484 ਅੰਗ ਪੰਗਤੀ ਹੇਠੋਂ 12ਵੀਂ, ਜਬ ਤੁਮ ਸੁਣ ਲੇ ਵੇਦ ਪੁਰਾਣਾ। ਇੱਥੇ ਪਾਠ ਜਬ ਹੈ ਜਾਂ ਜੋ, ਇਹ ਦੋ ਪਾਠ ਆਏ ਹਨ, ਇਹਨਾਂ ਦਾ ਨਿਰਣਾ ਵੀ ਆਪ ਜੀ ਸਰਵਣ ਕਰੋ ਜੀ।
ਇਹ ਸਰੂਪ 'ਤੇ ਜੋ ਨਹੀਂ ਹੈ, ਜਬ ਹੀ ਹੈ। ਜਬ ਤੁਮ ਸੁਣ ਲੇ ਵੇਦ ਪੁਰਾਣਾ, ਜਬ ਹੈ ਜੀ, ਬੱਬੇ ਨਾਲ ਕੂੜੇ ਨਾਲ ਨਹੀਂ ਹੈ। ਜਬ ਤੁਮ ਸੁਣ ਲੇ ਵੇਦ ਪੁਰਾਣਾ, ਜਬ ਕਰ ਲਓ ਜੇ ਕਿਸੇ ਦੇ ਜੋ ਛਪਿਆ ਹੈ।
496 ਅੰਗ, 496 ਅੰਗ ਪੰਗਤੀ ਹੇਠੋਂ 5ਵੀਂ ਹੈ, ਗੁਰਪ੍ਰਸਾਦ ਭਇਓ ਮਨ ਨਿਰਮਲ, ਸਰਬ ਸੁਖਾ ਸੁਖ ਪਾਇਓ। ਇਹ ਪਾਇਓ ਪਾਠ ਸ਼ੁੱਧ ਹੈ ਜਾਂ ਪਾਇਓ ਪਾਠ ਵਿੱਚ ਐੜਾ ਹੈ ਜਾਂ ਨਹੀਂ ਹੈ, ਇਹ ਪੁੱਛਿਆ ਗਿਆ ਹੈ।
ਇਹ ਸ਼ਬਦਾਰਥਾਂ 'ਤੇ ਪਾਇਓ ਆਇਆ ਹੈ, ਪੱਪੇ ਨੂੰ ਕੰਨਾ, ਈੜੀ ਨੂੰ ਸਿਹਾਰੀ ਅਤੇ ਊੜਾ ਉਹ ਖੁੱਲ੍ਹੇ ਮੂੰਹ ਵਾਲਾ ਹੈ ਪਾਇਓ। ਸਰੂਪ 'ਤੇ ਹੁਣੇ ਹੁਣੇ ਦਰਸ਼ਨ ਕੀਤੇ ਹੈ, ਉੱਥੇ ਆੜਾ ਨਾਲ ਆਇਆ ਹੈ, ਈੜੀ ਨੂੰ ਸਿਹਾਰੀ ਆਈ ਹੈ, ਆੜਾ ਮੁਗਤਾ ਹੈ, ਅੱਗੇ ਜਿਹੜਾ ਊੜਾ ਹੈ ਉਹ ਬੰਦ ਮੂੰਹ ਵਾਲਾ ਹੇਠਾਂ ਔਂਕੜ ਹੈ। ਪਾਇਓ ਇਸ ਤਰ੍ਹਾਂ ਪਾਇਓ, ਇਹ ਸ਼ੁੱਧ ਸਮਝਣਾ ਜੀ।
436 ਅੰਗ, 436 ਅੰਗ ਹੇਠੋਂ 5ਵੀਂ ਪੰਕਤੀ ਹੈ, ਸੱਚ ਸੰਜਮ ਸਾਰ ਗੁਣਾ ਗੁਰ ਸ਼ਬਦ ਕਮਾਈਏ ਰਾਮ। ਇਹ ਸੰਜਮੋ ਮੰਮੇ ਨੂੰ ਹੋੜੇ ਨਾਲ ਆਇਆ ਹੈ ਜਾਂ ਸੰਜਮ ਮੰਮੇ ਨੂੰ ਔਂਕੜ ਨਾਲ ਆਇਆ ਹੈ, ਇਹ ਵੀ ਕਿਰਪਾ ਕਰ।
ਅਤੇ ਹੁਣੇ ਇਸ ਰੂਪ ਦੇ ਦਰਸ਼ਨ ਕੀਤੇ ਹੈ, ਸੰਥਿਆ ਪ੍ਰਾਰੰਭ ਕਰਨ ਤੋਂ ਪਹਿਲਾਂ ਸਰੂਪ 'ਤੇ ਮੰਮੇ ਨੂੰ ਹੋੜਾ ਹੀ ਲੱਗਿਆ ਹੋਇਆ, ਸੰਜਮੋ ਹੀ ਹੈ, ਸੰਜਮ ਨਹੀਂ ਹੈ।
436 ਅੰਗ ਹੇਠੋਂ ਚੌਥੀ ਪੰਕਤੀ। ਸੱਚ ਸ਼ਬਦ ਕਮਾਈਐ ਨਿਜ ਕਰ ਜਾਈਐ ਪਾਈਐ ਗੁਣੀ ਪਾਈਐ ਗੁਣ ਨਿਧਾਨ। ਇੱਥੇ ਪਾਠ ਗੁਣੀ ਨਿਧਾਨ ਹੈ ਜਾਂ ਗੁਣ ਨਿਧਾਨ ਹੈ? ਸ਼ਬਦਾਰਥਾਂ ਦੇ ਵਿੱਚ ਇਹ ਪਾਠ ਗੁਣ ਨਿਧਾਨ ਆਇਆ ਹੈ।
ਜਿਨ੍ਹਾਂ ਦੇ ਇਹ ਸ਼ਬਦਾਰਥਾਂ ਵਿੱਚ ਗੁਣ ਨਿਧਾਨਾ ਆਇਆ ਨਾ, ਉਹ ਬਿਹਾਰੀ ਲਾ ਲਓ, ਸਰੂਪ 'ਤੇ ਗੁਣੀ ਨਿਧਾਨਾ ਛਪਿਆ ਹੋਇਆ ਹੈ ਜੀ।
509 ਅੰਗ ਪੰਕਤੀ ਸਭ ਤੋਂ ਹੇਠਲੀ। ਇੱਥੇ ਸਲੋਕ ਮਹੱਲਾ ਤੀਜਾ ਆਇਆ ਸੀ, ਕਈ ਸਰੂਪਾਂ ਦੇ ਵਿੱਚ ਸਲੋਕ ਹੀ ਆਇਆ, ਉਹ ਮਹੱਲਾ ਤੀਜਾ ਹੈ ਜਾਂ ਨਹੀਂ ਹੈ ਜੀ?
ਇੱਥੇ ਨਹੀਂ ਹੈਗਾ,
ਇੱਥੇ ਮਹੱਲਾ ਤੀਜਾ ਨਹੀਂ ਹੈ, ਇਕੱਲਾ ਸਲੋਕ ਹੀ ਹੈ। 514 ਅੰਗ ਪੰਗਤੀ ਉੱਪਰੋਂ 13ਵੀਂ। ਬਜਰ ਕਪਾਟ ਕਾਇਆ ਗੜ ਭੀਤਰ ਕੂੜ ਕੁਸੱਤ ਅਵਮਾਨੀ। ਇਹ ਪਾਠ ਕਪਟ ਹੈ ਜਾਂ ਕਪਾਟ ਹੈ?
ਵਜਰ ਕਪਾਟ ਕਾਇਆ ਗੜ ਭੀਤਰ, ਕਿਸੇ ਦੇ ਹੈ ਕਪਟ? ਸਰੂਪ 'ਤੇ ਤਾਂ ਕਪਾਟ ਛਪਿਆ ਹੋਇਆ ਹੈ। ਕਿ 514 ਅੰਗ ਹੈ ਅਤੇ ਉੱਪਰੋਂ ਪੰਗਤੀ ਹੈਗੀ 13ਵੀਂ। ਵਜਰ ਕਪਾਟ ਕਾਇਆ ਗੜ ਭੀਤਰ, ਕਪਾਟ ਕੱਪੇ ਨੂੰ ਕੰਨਾਂ ਲਾ ਕੇ ਸ਼ੁੱਧ ਹੈ ਜੀ, ਕਪਟ ਨਹੀਂ ਹੈ। ਕਿਸੇ ਸ਼ਬਦਾਰਥ ਦੇ
ਕਪਾਟ ਪਾਠ ਸ਼ੁੱਧ ਹੈ, ਜੇ ਕਿਸੇ ਦੇ ਕਪਟ ਆਇਆ ਤੇ ਉਹ ਕੰਨਾਂ ਆਪਣੇ ਕੋਲੋਂ ਸ਼ੁੱਧ ਕਰ ਲਵੋ। 503 ਅੰਗ ਪੰਗਤੀ ਉੱਪਰੋਂ 7ਵੀਂ। ਤ੍ਰਹਿਦ ਸੰਭਾਲ ਰੱਖੇ ਜੋ ਨਾਨਕ ਮੋਖ ਮੁਕਤ ਸੋ ਪਾਵੈ। ਇਹ ਪਾਠ ਤ੍ਰਹਿ ਦਾ ਸੰਭਾਲ ਹੈ ਜਾਂ ਤ੍ਰਹਿਦ ਸੰਭਾਲ ਹੈ ਜੀ?
ਉਹ ਤਾਂ ਕੱਲ੍ਹ ਵੀ ਜਿਸ ਵੇਲੇ ਪਾਠ ਆਇਆ ਸੀ ਉਸ ਵੇਲੇ ਵੀ ਨਾਲ ਹੀ ਬੇਨਤੀ ਕਰ ਦਿੱਤੀ ਸੀ ਵੀ ਇਸ ਅਸਥਾਨ ਗੁਰੂ ਕਾਂਸ਼ੀ ਦਮਦਮਾ ਸਾਹਿਬ ਦਾ ਜਿਹੜਾ ਮੁੱਖ ਪਾਠ ਹੈ, ਤ੍ਰਹਿਦ ਸੰਭਾਲ ਰੱਖਾ ਜੋ ਨਾਨਕ। ਤ੍ਰਹਿਦ ਨਾਂ ਦੇਵਤਿਆਂ ਦਾ ਹੁੰਦਾ ਹੈ, ਦੇਵਤਿਆਂ ਦੇ ਤੋਂ ਲੈਣਾ ਇੰਦਰੇ, ਜਿਹੜੇ ਆਪਣੇ ਇੰਦਰੇ ਹੈ ਨਾ, ਆ ਗਿਆਨ ਇੰਦਰੇ ਹੈ, ਇਹਨਾਂ ਨੂੰ ਜਿਹੜਾ ਸੰਭਾਲ ਕੇ ਰੱਖਦਾ ਜਾਣੀ ਰੋਕ ਕੇ ਰੱਖਦਾ ਹੈ, ਮਾੜੇ ਪਾਸੇ ਨਹੀਂ ਜਾਣਦਾ ਹੈ, ਉਹ ਜਿਹੜੀਆਂ ਚਾਰ ਮੁੱਖਾਂ ਨਾ, ਸਲੋਕ ਸਰੂਪ ਮੁਕਤੀ ਆਦਿਕ, ਉਹਨਾਂ ਵਿੱਚੋਂ ਜਿਹੜੀ ਕੇਵਲ ਮੁਕਤੀ ਉਹਨੂੰ ਪਾ ਲੈਂਦਾ ਹੈ। ਇਸ ਕਰਕੇ ਤ੍ਰਹਿਦ ਸੰਭਾਲ ਰੱਖਾ ਜੋ ਨਾਨਕ, ਮੁੱਖ ਪਾਠ ਤ੍ਰਹਿਦ ਸੰਭਾਲ ਹੈ। ਦੂਜਾ ਤ੍ਰਹਿਦ ਦਾ ਸੰਭਾਲ ਵੀ ਕਰ ਲੈਂਦੇ ਨੇ, ਉਹਦਾ ਅਰਥ ਥੋੜ੍ਹਾ ਜਿਹਾ ਬਦਲ ਜਾਂਦਾ ਹੈ। 3 ਗੁਣ ਅਤੇ 10 ਗਿਆਨ ਇੰਦਰੇ ਕਰਮ ਦੇ।
ਤ੍ਰੈਦ ਸੰਭਾਲ ਮੁੱਖ ਪਾਠ ਹੈ, ਦੂਜਾ ਪਾਠ ਤ੍ਰੈ ਦਸ ਮਾਲ ਵੀ ਹੈ। 507 ਅੰਗ ਪੰਗਤੀ ਉੱਪਰੋਂ 12ਵੀਂ। ਰਸ ਨਰਸਨ ਰਸ ਗਾਵਹਿ ਹਰ ਗੁਣ, ਰਸਨਾ ਹਰ ਰਸ ਧਾਰੀ। ਇਹ ਰਸਨ ਰਸਨ ਰਸ ਹੈ ਪਾਠ ਜਾਂ ਰਸਨ ਰਸ ਰਸ ਨਿਰਸਨ ਪਾਠ ਹੈ? ਇਹ ਕਿਰਪਾ ਕਰਕੇ ਦੱਸੋ।
ਇਹ ਕੱਲ੍ਹ ਵੀ ਜਿਸ ਵੇਲੇ ਪਾਠ ਪੜ੍ਹਿਆ ਗਿਆ ਸੀ ਉਸ ਵੇਲੇ ਵੀ ਦਾਸ ਨੇ ਬੇਨਤੀ ਉਹ ਨਾਲ ਹੀ ਕਰ ਦਿੱਤੀ ਸੀ ਕਿ ਸੰਪਰਦਾ ਦਾ ਇਸ ਅਸਥਾਨ ਦਾ ਜਿਹੜਾ ਪਾਠ ਹੈ ਨਾ, ਉਹ ਰਸ ਨਿਰਸਨ ਰਸ ਗਾਵੈ ਹਰ ਗੁਣ, ਦੂਜਾ ਪਾਠ ਰਸਨ ਰਸਨ ਰਸ ਗਾਵੈ ਹਰ ਗੁਣ ਵੀ ਕਰ ਲੈਂਦੇ ਨੇ, ਪਰ ਮੁੱਖ ਪਾਠ ਇੱਥੋਂ ਦਾ ਰਸ ਨਿਰਸਨ ਰਸ ਗਾਵੈ ਹਰ ਗੁਣ ਕਿਉਂ ਹੀ ਹੈ?
472 ਅੰਗ 472 ਅੰਗ ਤੇ 12ਵੀਂ ਪੰਕਤੀ ਹੈ ਉੱਪਰੋਂ ਜਿਉਂ ਜੋਰੂ ਸਿਰ ਨਾਵਨੀ। ਇਹ ਪਾਠ ਨਾਵਨੀ ਹੈ ਜਾਂ ਨਾਵਣੀ ਭਾਰਾ ਕਰਨਾ ਹੈ ਤ੍ਰਿਪਦ?
ਇਹ ਸਿਰ ਨਹਾਉਣੀ ਦਾ ਵਾਚਕ ਹੈ, ਯਾਨੀ ਮਾਹਵਾਰੀ ਦਾ ਮਾਸ ਮਹੀਨੇ ਦਾ ਵਾਚਕ ਹੈ। ਸਿਰ ਨਹਾਵਣੀ ਇਸ ਤਰ੍ਹਾਂ ਹੀ ਕਰਨਾ ਹੈ, ਥੋੜ੍ਹਾ ਜਿਹਾ ਭਾਰਾ ਥੋੜ੍ਹਾ ਜਿਹਾ ਕੱਸ ਕੇ ਕਹਿਣਾ ਸਿਰ ਨਹਾਉਣੀ।
437 ਅੰਗ ਪੰਕਤੀ ਪਹਿਲੀ, ਗੁਰਸਾਗਰ ਰਤਨਾਗਰ ਤਿਤ ਰਤਨ ਘਨੇਰੇ ਰਾਮ। ਇਹ ਪਾਠ ਰਤਨਾਗਰੋ ਜਾਂ ਰਤਨਾਗਰ ਕੀ ਸ਼ੁੱਧ ਹੈ?
ਦੇਖਿਆ ਸੀ
ਨਹੀਂ, ਲਿਖਿਆ ਨਹੀਂ।
ਗੁਰਸਾਗਰੋ ਰਤਨਾਗਰੋ, ਇਹ ਰਤਨਾਗਰੋ ਥੋੜ੍ਹੇ ਨਾਲ ਇਹ ਸਰੂਪ 'ਤੇ ਹੈ ਜੀ। ਗੁਰਸਾਗਰੋ ਰਤਨਾਗਰੋ ਤਿਤ ਰਤਨ ਘਨੇਰੇ ਰਾਮ।
ਇੱਕ 461 ਅੰਗ 'ਤੇ ਉੱਪਰੋਂ 14ਵੀਂ ਪੰਕਤੀ, ਬਾਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ। ਇਹ ਵਿਸ਼ਰਾਮ ਧਿਆਨ 'ਤੇ ਹੈ ਜਾਂ ਆਪਣਾ 'ਤੇ ਹੈ ਜੀ?
ਇਹ ਆਪਣਾ 'ਤੇ, ਕੱਲ੍ਹ ਪਾਠੀ ਸਿੰਘ ਨੇ ਪਾਠ ਕਰਦਿਆਂ ਲਾਇਆ ਸੀ, ਅਤੇ ਆਪਣਾ 'ਤੇ ਵਿਸ਼ਰਾਮ ਸ਼ੁੱਧ ਹੈ ਜੀ।
477 ਅੰਗ 'ਤੇ ਪੰਕਤੀ 13ਵੀਂ, ਤਲਕਾ ਬ੍ਰਹਮ ਲੇ ਗਗਨ ਚੜ੍ਹਾਵੋ। ਇਹ ਪਾਠ ਤਲ ਹੈ ਜਾਂ ਤਾਲ ਹੈ ਜੀ?
ਕੀ ਛਪਿਆ ਕਿਸੇ ਦੇ? ਤਲਕਾ ਬ੍ਰਹਮ ਲੇ ਗਗਨ ਚੜ੍ਹਾਵੈ, ਤਲ ਹੈ ਜਾਂ ਤਾਲ ਹੈ? ਇਹ ਤਾਂ ਤਲ ਹੀ ਹੈ ਜੀ, ਇੱਥੇ ਸ਼ੁੱਧ ਤਾਲਕਾ ਨਹੀਂ ਹੈ। ਤਲਕਾ ਬ੍ਰਹਮ ਲਈ ਗਗਨ ਚੜ੍ਹਾਵੈ, ਤਲੇ ਦਾ ਹੇਠਾਂ ਦਾ।
ਚਾਰ ਸੌ 79 ਅੰਗ 'ਤੇ ਬਿਲਕੁਲ ਹੇਠਲੀ ਪੰਕਤੀ, ਸ਼ਬਦਾਰਥ ਪੋਥੀਏ 'ਤੇ ਇਸ ਦਾ ਉਚਾਰਨ ਇਸ ਤਰ੍ਹਾਂ ਹੈ, ਹਰ ਜਨ ਉਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ। ਪੋਥੀ 'ਤੇ ਪਾਠ ਮਨ ਹੈ, ਪਰ ਆਪ ਜੀ ਨੇ ਪਾਠ ਆਗਿਆ ਮਾਨ ਸੁਖ ਪਾਈ ਪੜ੍ਹਿਆ ਹੈ, ਕਿਰਪਾ ਕਰਕੇ ਦੱਸੋ।
ਨਹੀਂ, ਆਗਿਆ ਮਨ ਸੁਖ ਪਾਈ, ਆਗਿਆ ਮੰਨ ਕੇ ਇਹਦਾ ਭਾਵ ਹੈ, ਮਨ ਨੂੰ ਥੋੜ੍ਹਾ ਜਿਹਾ ਕੱਸ ਕੇ ਆਗਿਆ ਮਨ ਸੁਖ ਪਾਈ।
ਉੱਥੇ ਆਗਿਆ ਮਾਨ ਪਾਠ ਨਹੀਂ ਹੈ, ਜੇ ਕਿਸੇ ਨੂੰ ਸਮਝਣ ਵਿੱਚ ਕੋਈ ਭੁਲੇਖਾ ਲੱਗ ਗਿਆ।
ਮਨ ਤਾਂ ਹੈ ਪਾਠ, ਮਨ ਹੀ
ਉਹਨੂੰ,
ਮਾਨ ਨਹੀਂ ਹੈਗਾ, ਕੰਨਾ ਨਹੀਂ ਹੈਗਾ, ਜੇ ਕਿਸੇ ਦੇ ਹੈਗਾ।
ਮਾਨ ਨਹੀਂ ਸੀ, ਉਹ ਆਪ ਜੀ ਨੂੰ ਸੁਣਨ ਵਿੱਚ ਭੁਲੇਖਾ ਲੱਗਾ ਹੈ, ਮਨ ਪਾਠ ਹੈ। 488 ਅੰਗ ਉੱਪਰੋਂ ਪੰਕਤੀ 11ਵੀਂ, 488 ਅੰਗ ਉੱਪਰੋਂ ਪੰਕਤੀ 11ਵੀਂ, ਤੁਧ ਧਿਆਨ ਵੇਦ ਕਿਤੇਬਾਂ ਸਨ ਖੜੇ। ਇਹਦਾ ਵਿਸ਼ਰਾਮ ਕਿਰਪਾ ਕਰ।
ਤੁਧ ਧਿਆਨ ਵੇਦ, ਇੱਥੇ ਵਿਸ਼ਰਾਮ ਸ਼ੁੱਧ ਹੈ ਜੀ। ਕਿਤੇਬਾਂ ਸਨ ਖੜੇ, ਠੀਕ ਹੈ, ਅਰਥ ਨਾਲ ਅਸੀਂ ਤੁਧ ਧਿਆਨ ਵੇਦ ਕਿਤੇਬਾਂ ਸਨ ਖੜੇ ਕਰ ਲੈਂਦੇ ਹਾਂ, ਪਰ ਚਾਲ ਨਾਲ ਜਿਹੜਾ ਇਹ ਵਿਸ਼ਰਾਮ ਇੱਥੇ ਠੀਕ ਹੈ, ਤੁਧ ਧਿਆਨ ਵੇਦ ਕਿਤੇਬਾਂ ਸਨ ਖੜੇ।
508 ਅੰਗ 'ਤੇ ਖਲ ਮੁਗਧ ਮੂੜ ਕਟਾਕ ਸ਼੍ਰੀ ਧਰ ਭਏ ਗੁਣਮਤ ਧੀਰ। ਇਹ ਜੋ ਕਟਾਕ ਸ਼ਬਦ ਆਇਆ ਹੈ, ਇਹਦੇ ਖੱਖੇ ਦੇ ਪੈਰ ਵਿੱਚ ਇਹ ਜੋ ਸ਼ਬਦ ਹੈ, ਇਹ ਜਕਾਰ ਇਹਦੇ ਬਾਰੇ
ਇਹ ਅੱਧਾ ਜਈਆ ਜੀ ਖੱਖੇ ਦੇ ਹੇਠਾਂ, ਇਸ ਕਰਕੇ ਇੱਥੇ ਅੱਧਾ ਜਈਆ ਅੱਧੇ ਆੜੇ ਰੂਪ ਵਿੱਚ ਹੈ ਇਹ। ਕਟਾਕ ਕਿਉਂ ਬੋਲਣਾ? ਕਟਾਕ
ਸੌ 26 ਅੰਗ 'ਤੇ ਜੋ ਗੁਜਰੀ ਜੀ ਕਾ ਗੁਜਰੀ ਦਾ ਪਦਾ ਆਉਂਦਾ ਹੈ, ਉਹਦੇ ਵਿੱਚ ਪਰਮਦ ਪੁਤੰਗ ਇਹ ਸ਼ਬਦ ਬਾਰੇ ਕੁਝ ਨੇ ਦੇ ਉਚਾਰਨ ਬਾਰੇ ਦੱਸਣਾ।
ਹਾਂ, ਇਹ ਪਰਮਦ ਪਤੰਗ ਹੈ, ਅਰਥ ਵਿੱਚ ਜਦੋਂ ਕਰਾਂਗੇ ਉਦੋਂ ਇਹਦੇ ਵਿੱਚੋਂ ਪਦ ਛੇਦ ਕਰਕੇ ਪਰਮ ਅਦ ਪਤੰਗ ਹੋ ਜਾਏਗਾ, ਜੋ ਮਹਾਨ ਅਚਰਜ ਰੂਪ ਹੈ। ਸਾਡਾ ਵਿੱਚੋਂ ਨਿਕਲੇਗਾ ਇਕੱਠਾ ਪਾਠ ਹੈ, ਪਰਮ ਅਦ ਪਤੰਗ, ਪਰਮ ਅਦ ਪਤੰਗ, ਮਹਾਨ ਅਚਰਜ ਰੂਪ ਹੈ।
535 ਅੰਗ ਤੇ ਕਾਹੇ ਭ੍ਰਮਤ ਹੋ ਤੁਮ ਭ੍ਰਮੋ ਨ ਭਾਈ, ਰਵਿਆ ਰੇ ਰਵਿਆ ਸਰਬ ਥਾਨ, ਕਿਰਪਾ ਕਰਕੇ ਦੱਸੋ ਭ੍ਰਮਤ ਹੋ ਪਾਠ ਇਕੱਠਾ ਹੈ ਜਾਂ ਭ੍ਰਮਤ ਹੋ ਵੱਖਰਾ ਵੱਖਰਾ ਪਾਠ?
ਇਕੱਠਾ ਹੀ ਹੈ ਇਹ, ਭ੍ਰਮਤ ਹੋ ਤੁਮ ਭਰਮੋ ਨਾ ਭਾਈ, ਕਿਉਂ ਭਰਮਦੇ ਹੋ ਇਹ ਭਾਈ, ਨਾ ਭਰਮੋ ਨਾ ਭਟਕੋ।
ਹਾਂਜੀ, ਇਸ ਤਰ੍ਹਾਂ ਇੰਨੇ ਕੁ ਕੁਝ ਗੁਰਮੁਖਾਂ ਨੇ ਇਹ ਨਿਰਣੇ ਪੁੱਛੇ ਸੀ, ਉਹਨਾਂ ਦੇ ਬਾਰੇ ਆਪ ਜੀ ਨੂੰ ਵਿਸਥਾਰ ਦੇ ਨਾਲ ਦੱਸਿਆ ਗਿਆ ਹੈ। ਆਓ ਸਮੂਹ ਸਾਧ ਸੰਗਤ ਹੁਣ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਵਿੱਚ ਜੁੜਨਾ ਕਰੀਏ ਜੀ। ਤੂ ਠਾਕ।